ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਸਰਕਾਰੀ ਵਿਭਾਗਾਂ ਬਾਰੇ ਖੁਲਾਸੇ ਤੋਂ ਬਾਅਦ ਸਕਾਟ ਮੋਰਿਸਨ ਦੀ ਪਹਿਲੀ ਕਾਨਫਰੰਸ, ਕਾਰਵਾਈਆਂ ਨੂੰ ਦੱਸਿਆ ਪੂਰੀ ਤਰ੍ਹਾਂ ਕਾਨੂੰਨੀ। 6.1% ਦੀ ਮਹਿੰਗਾਈ ਦੇ ਮੁਕਾਬਲੇ ਇਸ ਸਾਲ ਮਹਿਜ਼ 2.6% ਵਧੀ ਕਾਮਿਆਂ ਦੀ ਤਨਖਾਹ। ਅਤੇ ਓਲੰਪਿਕ ਲਿੰਕ ਵਾਲੇ 5 ਅਫਗਾਨ ਪਰਿਵਾਰ ਆਸਟ੍ਰੇਲੀਅਨ ਓਲੰਪਿਕ ਕਮੇਟੀ ਦੀ ਮਦਦ ਨਾਲ ਪਹੁੰਚੇ ਆਸਟ੍ਰੇਲੀਆ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਗੁਪਤ ਤੌਰ ਉਤੇ ਵੱਖ ਵੱਖ ਵਿਭਾਗਾਂ ਨੂੰ ਸੰਭਾਲਣ ਦੀਆਂ ਕਾਰਵਾਈਆਂ ਦਾ ਇਕ ਵਾਰ ਫਿਰ ਤੋਂ ਬਚਾਅ ਕੀਤਾ ਏ। ਮਾਰਚ 2020 ਅਤੇ ਮਈ 2021 ਦਰਮਿਆਨ ਆਪਣੀ ਸਰਕਾਰ ਬਾਰੇ ਖੁਲਾਸੇ ਜਨਤਾ ਕੀਤੇ ਜਾਣ ਤੋਂ ਬਾਅਦ ਕੁੱਕ ਤੋਂ ਫੈਡਰਲ ਮੈਂਬਰ ਨੇ ਪਹਿਲੀ ਵਾਰ ਸਿਡਨੀ ਵਿਚ ਮੀਡੀਆ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਰਾਜਨੀਤੀ ਛੱਡਣ ਦੇ ਸੱਦੇ ਦੇ ਬਾਵਜੂਦ ਸੰਸਦ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਏ ਅਤੇ ਦੁਬਾਰਾ ਸਹਿਯੋਗੀਆਂ ਅਤੇ ਜਨਤਾ ਤੋਂ ਮਾਫ਼ੀ ਵੀ ਮੰਗੀ ਏ। ਮੋਰਿਸਨ ਦਾ ਕਹਿਣਾ ਏ ਕਿ ਉਸਦੀਆਂ ਕਾਰਵਾਈਆਂ ਕਾਨੂੰਨੀ ਸਨ ਅਤੇ ਉਸਨੇ ਦੁਹਰਾਇਆ ਕਿ ਉਸਨੇ ਇਕ ਸਰੋਤ ਸਬੰਧੀ ਮਾਮਲੇ ਨੂੰ ਛੱਡ ਕੇ ਆਪਣੇ ਸਾਥੀਆਂ ਦੇ ਪੋਰਟਫੋਲੀਓ ਵਿਚ ਦਖਲ ਨਹੀਂ ਦਿੱਤਾ। ਉਸਨੇ ਆਪਣੀਆਂ ਤਤਕਾਲੀ ਸ਼ਕਤੀਆਂ ਨੂੰ ਸਿਰਫ਼ ਐਮਰਜੈਂਸੀ ਅਤੇ ਰਿਜ਼ਰਵ ਦਸਿਆ ਅਤੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਪ੍ਰਾਈਵੇਸੀ ਦਾ ਆਦਰ ਕਰਨ।
Those powers are exercised democratically by a democratically elected leader and were done so lawfully by me. So I don't accept that it was done in the way that you've suggested, and I think the proof of that is the fact that they were not exercised because I did not consider there were any circumstances that would justify the use of those powers.
ਦੂਜੇ ਪਾਸੇ ਮੌਜੂਦਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਏ ਕਿ ਸਾਬਕਾ ਪ੍ਰਧਾਨ ਮੰਤਰੀ ਦੀਆਂ ਕਾਰਵਾਈਆਂ ਜਵਾਬਦੇਹੀ ਅਤੇ ਜਾਂਚ ਤੋਂ ਬਚਣ ਲਈ ਬਣਾਈ ਗਈ ਗੁਪਤ ਸਰਕਾਰ ਦੇ ਵਰਗੀਆਂ ਨੇ। ਸ਼੍ਰੀਮਾਨ ਅਲਬਨੀਜ਼ੀ ਦਾ ਕਹਿਣਾ ਏ ਕਿ ਗਠਜੋੜ ਨੂੰ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਵਿਚ ਆਸਟ੍ਰੇਲੀਆ ਦੇ ਲੋਕਾਂ ਦੇ ਵਿਸ਼ਵਾਸ ਨੂੰ ਘਟਾਉਣ ਅਤੇ ਉਸ ਦੀ ਭੂਮਿਕਾ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਏ।
Democracy and a sovereign nation. You have a rise of undemocratic regimes. We cannot be taken for granted. Our democracy is precious. We need to defend it and strengthen it, not undermine it, which is what the former government has done.
ਸਕਾਟ ਮੋਰਿਸਨ ਨੇ ਗਵਰਨਰ ਜਨਰਲ ਦੀ ਭੂਮਿਕਾ ਦਾ ਵੀ ਬਚਾਅ ਕੀਤਾ ਏ, ਜਿਸ ਵਿਚ ਉਨ੍ਹਾਂ ਨੂੰ ਗੁਪਤ ਰੂਪ ਵਿਚ 5 ਮੰਤਰੀਆਂ ਦੇ ਪੋਰਟਫੋਲੀਓ ਲਈ ਨਿਯੁਕਤ ਕੀਤਾ ਗਿਆ ਸੀ। ਗਵਰਨਰ ਜਨਰਲ ਡੇਵਿਡ ਹਰਲੀ ਦੀ ਭੂਮਿਕਾ ਨੂੰ ਕਈ ਮੌਜੂਦਾ ਸੰਸਦ ਮੈਂਬਰਾਂ ਦੁਆਰਾ ਜਾਂਚ ਦੇ ਅਧੀਨ ਰੱਖਿਆ ਗਿਆ ਏ, ਜਿਸ ਵਿਚ ਆਸਟ੍ਰੇਲੀਆ ਦੀ ਜਨਤਾ ਨੂੰ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ ਗਈ ਏ। ਸ਼੍ਰੀਮਾਨ ਹਰਲੇ ਦਾ ਕਹਿਣਾ ਏ ਕਿ ਉਹ ਅਗਲੇ ਸੋਮਵਾਰ ਨੂੰ ਸੋਲਿਸਿਟਰ ਜਨਰਲ ਦੀ ਸਲਾਹ ਦੀ ਉਡੀਕ ਕਰਨਗੇ।
I'm content at the moment to allow the processes the Prime Minister has put in place to run through till next week. In the meantime, I'll do my job as I've done it in the past.
ਸਿਡਨੀ ਯੂਨੀਵਰਸਿਟੀ ਵਿਚ ਸੰਵਿਧਾਨਿਕ ਕਾਨੂੰਨ ਦੇ ਪ੍ਰੋਫੈਸਰ ਐਨੀ ਟੂਮੇ ਨੇ ਕਾਨੂੰਨੀ ਨਜ਼ਰੀਏ ਤੋਂ ਇਸ ਉੱਤੇ ਵਧੇਰੇ ਜਾਣਕਾਰੀ ਦਿੱਤੀ।
Assuming that the Governor General did actually create a document that authorised the Prime Minister to exercise powers under these various portfolios, then that would seem to be a valid constitutional act. So it would be constitutional in the big C constitutional sense, but the real problem is the secrecy of it, which undermines governmental transparency. It was all done in secret without the relevant transparency.
ਆਸਟ੍ਰੇਲੀਆ ਦੀ ਰਾਜਧਾਨੀ ਖੇਤਰ ਦੇ ਅਧਿਕਾਰੀਆਂ ਨੇ ਕੈਨਬਰਾ ਵਿਚ ਜ਼ਮੀਨ ਦੇ ਇਕ ਬਲਾਕ ਦੀ ਲੀਜ਼ ਨੂੰ ਖਤਮ ਕਰ ਦਿੱਤਾ ਏ, ਜਿਸ ਉੱਤੇ ਰੂਸ ਇਕ ਨਵੀਂ ਅੰਬੈਸੀ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਨੈਸ਼ਨਲ ਕੈਪੀਟਲ ਅਥਾਰਟੀ ਦਾ ਕਹਿਣਾ ਏ ਕਿ ਉਸਨੇ 14 ਸਾਲ ਪਹਿਲਾਂ ਯਾਰਾ ਲੂਮਲਾ ਸਾਈਟ ਨੂੰ ਖਰੀਦਣ ਤੋਂ ਬਾਅਦ ਰਸ਼ੀਅਨ ਫੈਡਰੇਸ਼ਨ ਨੂੰ ਲੀਜ਼ ਦਿੱਤੀ ਸੀ, ਪਰ ਮਨਜ਼ੂਰੀ ਇਸ ਸ਼ਰਤ ਤੇ ਦਿੱਤੀ ਗਈ ਸੀ ਕਿ ਦਸੰਬਰ 2008 ਦੇ ਸਮਝੌਤੇ ਤੇ 3 ਸਾਲਾਂ ਦੇ ਅੰਦਰ ਉਸਾਰੀ ਸ਼ੁਰੂ ਕੀਤੀ ਜਾਵੇਗੀ। ਅਜਿਹਾ ਨਾ ਹੋਣ ਕਰਕੇ ਹੁਣ ਰੂਸ ਕੋਲ ਸਾਈਟ ਨੂੰ ਖਾਲੀ ਕਰਨ ਲਈ 20 ਦਿਨ ਬਚੇ ਨੇ ਤਾਂ ਜੋ ਜ਼ਮੀਨ ਡਿਪਲੋਮੈਟਿਕ ਉਦੇਸ਼ਾਂ ਲਈ ਉਪਲਬਧ ਪ੍ਰਾਪਰਟੀ ਪੂਲ ਵਿਚ ਵਾਪਸ ਆ ਸਕੇ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਕਾਮਿਆਂ ਨੂੰ ਇਸ ਸਾਲ ਜੂਨ ਤੱਕ 2.6% ਤਨਖਾਹ ਵਿਚ ਵਾਧਾ ਮਿਲਿਆ ਏ। 6.1% ਉਤੇ ਮਹਿੰਗਾਈ ਦੇ ਨਾਲ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਜਾਰੀ ਕੀਤੇ ਗਏ ਤਨਖਾਹ ਦੇ ਅੰਕੜੇ ਦਰਸਾਉਂਦੇ ਨੇ ਕਿ ਅਸਲ ਉਜਰਤਾਂ ਘਟ ਰਹੀਆਂ ਨੇ ਅਤੇ ਘਰੇਲੂ ਬਜਟ ਉੱਤੇ ਦਬਾਅ ਪਾ ਰਹੀਆਂ ਨੇ। ਹਰ 3 ਮਹੀਨੇ ਵਿਚ ਮਜ਼ਦੂਰੀ 0.7% ਫੀਸਦ ਵਧੀ ਹੈ, ਜੋ ਸਤੰਬਰ 2014 ਤੋਂ ਬਾਅਦ ਮਜ਼ਦੂਰੀ ਵਾਧੇ ਦੀ ਸਭ ਤੋਂ ਉੱਚੀ ਸਾਲਾਨਾ ਦਰ ਹੈ। ਫੈਡਰਲ ਖਜਾਨਚੀ ਜਿਮ ਚਾਲਮਰਸ ਦਾ ਕਹਿਣਾ ਹੈ ਕਿ ਆਗਾਮੀ ਨੌਕਰੀ ਅਤੇ ਹੁਨਰ ਸੰਮੇਲਨ ਇਨ੍ਹਾਂ ਚੁਣੌਤੀਆਂ ਦਾ ਹੱਲ ਕਰੇਗਾ ਜੋ ਆਸਟ੍ਰੇਲੀਆ ਦੇ ਲੋਕਾਂ ਨੂੰ ਵਿੱਤੀ ਤੌਰ ਉੱਤੇ ਸੱਟ ਮਾਰੀਆਂ ਨੇ।
We're pleased to see wages growth picking up again, but it's well short of inflation, and that means real wages are still going backwards substantially. So we've got wages growth picking up in welcome ways, but real wages falling because of the inflation challenge that we are currently dealing with. And so today we are releasing, on behalf of the government, the issues paper, which will inform the discussion at the Jobs and Skills Summit.
ਫੈਡਰਲ ਰੋਜ਼ਗਾਰ ਮੰਤਰੀ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਹੋਣ ਵਾਲੇ ਨੌਕਰੀਆਂ ਅਤੇ ਹੁਨਰ ਸੰਮੇਲਨ ਵਿਚ ਮੁੱਖ ਫੋਕਸ ਔਰਤਾਂ ਦੇ ਆਰਥਿਕ ਮੌਕੇ ਹੋਣਗੇ। ਖਜਾਨਚੀ ਜਿਮ ਚਾਲਮਰਸ ਨੇ ਤਰਜੀਹਾਂ ਦੀ ਸੂਚੀ ਵਿਚ ਉਤਪਾਦਕਤਾ, ਉਜਰਤਾਂ ਅਤੇ ਰੋਜ਼ਗਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਇਕ ਪੱਤਰ ਜਾਰੀ ਕੀਤਾ ਹੈ। ਟੋਨੀ ਬਰਕ ਦਾ ਕਹਿਣਾ ਹੈ ਕਿ ਸੰਮੇਲਨ ਲੇਬਰ ਮਾਰਕੀਟ ਵਿਚ ਔਰਤਾਂ ਦੇ ਤਜਰਬਿਆਂ ਉੱਤੇ ਵੀ ਧਿਆਨ ਕੇਂਦਰਿਤ ਕਰੇਗਾ ਅਤੇ ਇਹ ਯਕੀਨੀ ਬਣਾਵੇਗਾ ਕਿ ਔਰਤਾਂ ਨੂੰ ਬਰਾਬਰ ਮੌਕੇ ਅਤੇ ਤਨਖਾਹ ਮਿਲੇ।
In terms of wages generally, the previous government had a deliberate strategy to keep wages low, and it worked. This government has a deliberate intention to get wages moving.
New South Wales ਸਰਕਾਰ ਦਾ ਕਹਿਣਾ ਹੈ ਕਿ ਉਹ ਸਾਲ ਦੇ ਵਿਨਾਸ਼ਕਾਰੀ ਹੜ੍ਹਾਂ ਨੂੰ ਦੇਖਦੇ ਹੋਏ ਇੱਕ ਨਵੀਂ ਡਿਜ਼ਾਸਟਰ ਪ੍ਰੀਵੈਂਸ਼ਨ ਅਥਾਰਟੀ ਨੂੰ ਲਾਂਚ ਕਰੇਗੀ, ਜਿਸ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨਿਵਾਸੀਆਂ ਲਈ ਬਚਾਅ ਸਿਖਲਾਈ ਅਤੇ ਐਮਰਜੈਂਸੀ ਸੇਵਾਵਾਂ ਦੀ ਜਾਣਕਾਰੀ ਹੋਵੇਗੀ। ਪ੍ਰੀਮੀਅਰ ਡੋਮਿਨਿਕ ਪੈਰੋਟੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਬਕਾ ਮੁੱਖ ਵਿਗਿਆਨੀ ਮੈਰੀ ਓਕੇਨ ਅਤੇ ਸਾਬਕਾ ਰਾਜ ਪੁਲਿਸ ਕਮਿਸ਼ਨਰ ਮਿਕ ਫੁੱਲਰ ਦੁਆਰਾ ਰਿਪੋਰਟ ਦੀ ਹਰ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਹੈ। ਸ਼੍ਰੀਮਤੀ ਓਕੇਨ ਦਾ ਕਹਿਣਾ ਹੈ ਕਿ ਕਮਿਊਨਿਟੀ ਨੂੰ ਮੌਸਮ ਦੇ ਰੁਝਾਨਾਂ ਬਾਰੇ ਚੰਗੀ ਤਰ੍ਹਾਂ ਸਿੱਖਿਅਤ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਮੌਸਮੀ ਘਟਨਾਵਾਂ ਦਾ ਜਵਾਬ ਦੇਣ ਲਈ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ।
We don't know enough how much of this was climate change. We do know that the storms were not particularly unusual. They're well within the historic record. But what was unusual was the intensity of the rain and the fact that the rain stalled. And so this is a phenomenon that is probably, could be, there's more work to be done, climate change, but certainly something that we've got to be on the lookout for. So we emphasise the importance of community being prepared, community knowing what to look for.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਟੋਕੀਓ 2020 ਖੇਡਾਂ ਵਿਚ ਅਫਗਾਨਿਸਤਾਨ ਦੇ ਝੰਡਾ ਧਾਰਕ ਅਤੇ ਹੋਰ ਪ੍ਰਮੁੱਖ ਮਹਿਲਾ ਖੇਡ ਪ੍ਰਚਾਰਕਾਂ ਨੂੰ ਆਸਟ੍ਰੇਲੀਅਨ ਓਲੰਪਿਕ ਕਮੇਟੀ ਦੀ ਪਹਿਲਕਦਮੀ ਦੇ ਇਕ ਸਾਲ ਲੰਬੇ ਸਮੇਂ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਆਸਟ੍ਰੇਲੀਆ ਵਿਚ ਤਬਦੀਲ ਕਰ ਦਿੱਤਾ ਗਿਆ ਏ। AOC ਨੇ ਵਿੱਤੀ ਸਹਾਇਤਾ, ਲੰਬੇ ਸਮੇਂ ਦੇ ਰਿਹਾਇਸ਼ ਅਤੇ ਰੋਜ਼ਗਾਰ ਪ੍ਰਦਾਨ ਕਰਦੇ ਹੋਏ ਵੀਜ਼ਾ, ਉਡਾਨਾਂ ਅਤੇ ਟ੍ਰਾਂਸਫਰ ਨੂੰ ਸੁਰੱਖਿਅਤ ਕਰਨ ਲਈ ਗ੍ਰਹਿ ਮਾਮਲਿਆਂ ਦੇ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਹੈ। ਦੋ ਵਾਰ ਦੀ ਓਲੰਪਿਕ ਦੌੜਾਕ ਕੀਮਿਆ ਯੂਸੋਫੀ, ਉਸਦੀ ਮਾਂ ਅਤੇ ਉਸਦੇ 3 ਭਰਾਵਾਂ ਵਿੱਚੋਂ ਇੱਕ ਉਹਨਾਂ 5 ਅਫਗਾਨ ਪਰਿਵਾਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਦੇ ਓਲੰਪਿਕ ਲਿੰਕ ਇਸ ਹਫ਼ਤੇ ਆਸਟ੍ਰੇਲੀਆ ਵਿੱਚ ਉਤਰੇ ਨੇ। ਯੂਸੋਫੀ ਨੇ ਆਸਟ੍ਰੇਲੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੈਰਿਸ 2024 ਓਲੰਪਿਕ ਵਿੱਚ ਹਿੱਸਾ ਲੈਣ ਦੀ ਉਮੀਦ ਕਰ ਰਹੀ ਹੈ।
Thank you so much government Australia and government and the Olympic Australia and everyone helped me and my family here.
ਅਤੇ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ 1 ਡਾਲਰ ਦੀ ਕੀਮਤ 55.54 ਭਾਰਤੀ ਰੁਪਏ, ਪਾਕਿਸਤਾਨ ਦੇ 149.67 ਰੁਪਏ ਅਤੇ USA ਦੇ 69 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਵਿਚ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਤਾਪਮਾਨ ਰਹੇਗਾ 16 ਡਿਗਰੀ। ਸਿਡਨੀ ਵਿਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 22 ਡਿਗਰੀ। ਕੈਨਬਰਾ ਅਤੇ ਪਰਥ ਵਿਚ ਵੀ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ 16 ਤੇ 17 ਡਿਗਰੀ। ਹੋਬਾਰਟ ਵਿਚ ਮੀਂਹ ਅਤੇ ਤਾਪਮਾਨ 17 ਡਿਗਰੀ। ਬ੍ਰਿਸਬੇਨ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ 23 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ફેસબુક ઉતે SBS પંજાબીનું લાઇક કરો, સાંજા કરો અને આપણે વિચાર ભી પ્રગટાવો.